ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਪ੍ਰਤਿਭਾ ਅਤੇ ਸ਼ਬਦਾਵਲੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਦੋ ਪੰਕਤੀਆਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਗੁਰੂ ਤਾਂ ਵਰਣਨ ਤੋਂ ਬਾਹਰ ਸੀ, ਸੰਗਤ ਲਈ ਤਾਂ ਗੁਰੂ ਸ਼ਬਦ ਦਾ ਸਰਗੁਣ ਸਰੂਪ ਸੀ, ਪਰ ਗੁਰੂ ਜੀ ਲਈ ਤਾਂ ਗੁਰੂ ਉਹ ਸੰਗਤ ਸੀ ਜੋ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਪ੍ਰਗੀਤਕ ਰੂਪ ਵਿੱਚ ਰੰਗੀ ਹੋਈ ਸੀ। ਗੁਰਪ੍ਰਸਾਦ ਤਾਂ ਉਹ ਅੰਤਰੀਵ ਪ੍ਰਤੀਕਰਮ ਹੈ ਜੋ ਮਨੁੱਖ ਰੂਪ ਧਾਤ ਦੀਆਂ ਕਾਇਆ ਕਲਪ ਕਰ ਦਿੰਦਾ ਹੈ। ਇਹ ਤਾਂ ਕਿਸੇ ਵਿਅਕਤੀ ਦੇ ਆਤਮਕ ਰੂਪਾਂਤਰਣ ਕਰ ਦੇਣ ਦਾ ਵਰਤਾਰਾ ਹੈ। ਇਸ ਪਿੱਛੋਂ ਇਸ ਸ਼ਬਦ ਨੇ ਨਵੇਂ ਅਰਥ ਧਾਰਨ ਕਰ ਲਏ ਹਨ। ਗੁਰਪ੍ਰਸਾਦ ਤੋਂ ਪਿੱਛੋਂ ਲਿਖੇ ਗਏ ਸ਼ਬਦ ਜਪ ਦੇ ਅਰਥ ਉਹ ਨਹੀਂ ਹਨ ਜਿਹੜੇ ਕਿ ਬ੍ਰਾਹਮਣ ਮਤ ਅਤੇ ਪਤਾਂਜਲੀ ਦੇ ਯੋਗ ਸ਼ਾਸਤਰ ਵਿੱਚ ਮਿਲਦੇ ਹਨ। ਇਹ ਕੋਈ ਸਾਧਨਾ ਨਹੀਂ ਹੈ ਜਿਸ ਵਿੱਚ ਬ੍ਰਹਮ ਦੇ ਨਾਮ ਦੀ ਮਾਲਾ ਫੇਰੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਤੋਂ ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨ ਨੇ ਜਪ ਯੰਤਰਵਤ ਮਾਲਾ ਫੇਰਨ ਅਤੇ ਤਪ ਤਿਆਗ ਦੀਆਂ ਪ੍ਰਤੀਗਿਆਵਾਂ ਅਤੇ ਹੋਰ ਸੰਜਮ ਧਾਰਨ ਕਰਨ ਲਈ ਕੀਤੇ ਗਏ ਸਾਧਨਾ ਦਾ ਉਨਾ ਚਿਰ ਤੱਕ ਖੰਡਨ ਕੀਤਾ ਹੈ ਜਿੰਨਾ ਚਿਰ ਤੱਕ ਕਿ ਇਹ ਅੰਤਰੀਵ ਪ੍ਰੇਰਨਾ ਦਾ ਰੂਪ ਧਾਰਨ ਨਹੀਂ ਕਰ ਲੈਂਦੇ। ਧਰਮ ਤਾਂ ਪ੍ਰੇਮ ਹੈ, ਪਹਿਲਾਂ ਪ੍ਰੇਮ ਕਰਨਾ ਸਿੱਖੋ, ਫਿਰ ਸਭ ਕੁਝ ਸੰਮਿਲਿਤ ਹੋਵੇਗਾ। ਹਾਂਜੀ, ਫਿਰ ਦੁਹਰਾ ਦੇਈਏ, ਗੁਰਪ੍ਰਸਾਦ ਤੋਂ ਪਿੱਛੋਂ ਲਿਖੇ ਗਏ ਸ਼ਬਦ ਜਪ ਦੇ ਅਰਥ ਉਹ ਨਹੀਂ ਹਨ ਜਿਹੜੇ ਕਿ ਬ੍ਰਾਹਮਣ ਵਤ ਅਤੇ ਪਤੰਜਲੀ ਦੇ ਯੋਗ ਸ਼ਾਸਤਰ ਵਿੱਚ ਮਿਲਦੇ ਹਨ। ਇਹ ਕੋਈ ਸਾਧਨਾ ਨਹੀਂ ਹੈ ਜਿਸ ਵਿੱਚ ਬ੍ਰਹਮ ਦੇ ਨਾਮ ਦੀ ਮਾਲਾ ਫੇਰੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਤੋਂ ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨ ਨੇ ਜਪ ਯੰਤਰਵਤ ਮਾਲਾ ਫੇਰਨ ਅਤੇ ਤਪ ਤਿਆਗ ਦੀਆਂ ਪ੍ਰਤੀਗਿਆਵਾਂ ਅਤੇ ਹੋਰ ਸੰਜਮ ਧਾਰਨ ਕਰਨ ਲਈ ਕੀਤੇ ਗਏ ਸਾਧਨਾ ਦਾ ਉਨਾ ਚਿਰ ਤੱਕ ਖੰਡਨ ਕੀਤਾ ਹੈ ਜਿੰਨਾ ਚਿਰ ਤੱਕ ਕਿ ਇਹ ਅੰਤਰੀਵ ਪ੍ਰੇਰਨਾ ਦਾ ਰੂਪ ਧਾਰਨ ਨਹੀਂ ਕਰ ਲੈਂਦੇ। ਧਰਮ ਤਾਂ ਪ੍ਰੇਮ ਹੈ, ਪਹਿਲਾਂ ਪ੍ਰੇਮ ਕਰਨਾ ਸਿੱਖੋ, ਫਿਰ ਸਭ ਕੁਝ ਸੰਮਿਲਿਤ ਹੋਵੇਗਾ। ਇਹ ਤਾਂ ਗੁਰੂ ਸਾਹਿਬਾਨ ਦੀ ਉਹ ਯੋਜਨਾ ਹੈ ਜਿਸ ਦੁਆਰਾ ਮਨੁੱਖ ਦੀ ਆਤਮਾ ਵਿੱਚ ਉਹ ਮਹਾਂ ਆਨੰਦ ਉਤਪੰਨ ਹੋ ਜਾਂਦਾ ਹੈ ਜੋ ਉਸ ਅੰਦਰ ਵਿਆਪਕ ਪਵਿੱਤਰ ਆਤਮਾ ਦੇ ਆਗਮਨ ਨਾਲ ਸਾਰੇ ਆਤਮਕ ਮੰਡਲ ਨੂੰ ਪ੍ਰਜਵਲਿਤ ਕਰ ਦਿੰਦਾ ਹੈ। ਇਸ ਦੁਆਰਾ ਮਨੁੱਖ ਦੀ ਕਾਇਆ ਕਲਪ ਹੋ ਜਾਂਦੀ ਹੈ, ਉਸਦਾ ਨਵਾਂ ਆਤਮਕ ਰੂਪਾਂਤਰਣ ਹੋ ਜਾਂਦਾ ਹੈ ਅਤੇ ਉਹ ਗੁਰਮੁਖ ਬਣ ਜਾਂਦਾ ਹੈ। ਪਰ ਇਹ ਸਭ ਕੁਝ ਬੜੇ ਸਹਿਜ ਅਤੇ ਕੁਦਰਤੀ ਰੂਪ ਵਿੱਚ ਆਉਂਦਾ ਹੈ। ਕੇਵਲ ਮਨੁੱਖੀ ਯਤਨ ਇਸ ਵਿੱਚ ਸਹਾਇਕ ਸਿੱਧ ਨਹੀਂ ਹੋ ਸਕਦੇ। ਬ੍ਰਾਹਮਣ ਮਤ ਦੇ ਧਰਮ ਸ਼ਾਸਤਰੀ ਅਤੇ ਸੰਸ਼ਲੇਸ਼ਨਾਤਮਕ ਮਨੁੱਖ ਦੇ ਯਤਨਾਂ ਦੁਆਰਾ ਕੀਤੇ ਗਏ ਵਿਧੀ ਵਿਧਾਨ ਤੋਂ ਇਹ ਵੱਖਰੀ ਭਾਣ ਦੀ ਗੱਲ ਸੀ, ਜਿਸ ਦੁਆਰਾ ਕਿ ਗੁਰਮਤ ਅਤੇ ਬ੍ਰਾਹਮਣ ਮਤ ਦੇ ਮੂਲ ਅੰਤਰ ਨੂੰ ਜਾਣਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਕੁਝ ਪ੍ਰਦਾਨ ਕੀਤਾ, ਗੁਰੂ ਅੰਗਦ ਦੇਵ ਜੀ ਨੇ ਉਸੇ ਨੂੰ ਗ੍ਰਹਿਣ ਕਰ ਲਿਆ ਅਤੇ ਉਹ ਸਭ ਕੁਝ ਗੁਰੂ ਅੰਗਦ ਦੇਵ ਜੀ ਵਿੱਚ ਪ੍ਰਵਾਹਿਤ ਹੋ ਗਿਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਨਮਸਕਾਰ ਕੀਤੀ ਸੀ ਅਤੇ ਕਿਹਾ ਸੀ, ਤੁਸੀਂ ਹੁਣ ਗੁਰੂ ਹੋ। ਇਸ ਪ੍ਰਕਾਰ ਮਨੁੱਖੀ ਸਰੀਰ ਦਾ ਜੀਵਤ ਸ਼ਬਦ ਦੇ ਰੂਪ ਵਿੱਚ ਰੂਪਾਂਤਰਣ ਹੋ ਗਿਆ। ਮਨੁੱਖੀ ਸਰੂਪ ਹੀ ਸ਼ਬਦ ਬ੍ਰਹਮ ਬਣ ਗਿਆ। ਸ਼ਬਦ ਹੀ ਗੁਰੂ ਨਾਨਕ ਦੇਵ ਜੀ ਦੀ ਸਰਵਉੱਚ ਭਾਵਨਾ ਸੀ, ਜਿਸ ਨੂੰ ਗੁਰੂ ਅੰਗਦ ਵਿੱਚ ਟਿਕਾ ਦਿੱਤਾ ਗਿਆ। ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਦੇਵਤਾ ਬਣਾ ਦਿੱਤਾ। ਇੰਝ ਗੁਰੂ ਨਾਨਕ ਦੇਵ ਜੀ ਨੇ ਨਵੇਂ ਗੁਰੂ ਨਾਨਕ ਦੀ ਸਿਰਜਣਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਅੰਗਦ ਨਾਮ ਦੇ ਇੱਕ ਵਿਅਕਤੀ ਨੂੰ ਨਮਸਕਾਰ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੇ ਮਨ ਦੇ ਨਿਗਰ ਯਥਾਰਥ ਅੱਗੇ ਨਮਸਕਾਰ ਕੀਤੀ ਸੀ। ਉਹ ਸੀ ਸਿੱਖ ਦੇ ਵਿਅਕਤਿਤਵ ਦਾ ਜਾਗਤ ਜੋਤ ਦੇ ਰੂਪ ਵਿੱਚ ਕੀਤਾ ਗਿਆ ਨਿਰਮਾਣ। ਇਸ ਸਿਰਜੇ ਗਏ ਖਾਲਸਾ ਦੇ ਰੱਖਿਅਕ ਸਨ ਦੇਵ ਲੋਕ ਵਿੱਚ ਨਿਵਾਸ ਕਰ ਰਹੇ ਨੌ ਗੁਰੂ ਸਾਹਿਬਾਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਸ ਮਨੁੱਖ ਸਮੂਹ ਨੂੰ ਨਮਸਕਾਰ ਕੀਤੀ ਜਿਨ੍ਹਾਂ ਦਾ ਗੁਰੂ ਦੁਆਰਾ ਆਤਮਕ ਰੂਪਾਂਤਰਣ ਕੀਤਾ ਗਿਆ ਸੀ ਅਤੇ ਜੋ ਗੁਰੂ ਰੂਪ ਬਣ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਆਪਣਾ ਹੀ ਬ੍ਰਹਿਮੰਡ ਸੀ, ਜਿਸ ਦੇ ਆਕਾਸ਼ ਦੇ ਸਿਤਾਰੇ ਵੀ ਆਪਣੇ ਹੀ ਸਨ। ਦਸਮ ਗੁਰੂ ਜੀ ਨੇ ਜਿਹੜੀ ਅਰਦਾਸ ਦੀ ਰਚਨਾ ਕੀਤੀ, ਉਹ ਆਤਮਾ ਦੇ ਉਚੇਰੇ ਮੰਡਲ ਵਿੱਚ ਵਿਚਰ ਰਹੇ ਆਪਣੇ ਨੌ ਪੂਰਵਜਾਂ ਨੂੰ ਸੰਬੋਧਨ ਕੀਤੀ ਗਈ ਹੈ। ਇਹ ਕਿਸੇ ਅਨਿਜੀ ਜਾਂ ਨਿਰਗੁਣ ਬ੍ਰਹਮ ਨੂੰ ਸੰਬੋਧਿਤ ਨਹੀਂ ਹੈ। ਉਸ ਨੂੰ ਸੰਬੋਧਿਤ ਪ੍ਰਾਰਥਨਾਵਾਂ ਤਾਂ ਅਰਥਹੀਣ ਹਨ। ਗੁਰੂ ਜੀ ਨੇ ਜਿੱਥੇ ਇਤਨਾ ਕੁਝ ਮਾਨਵ ਅਵਤਾਰ ਦੇਵਤਿਆਂ ਅਤੇ ਸੱਖਣੇ ਪ੍ਰਾਪੋਤਿਕ ਸੰਕਲਪਾਂ ਅਰਥਾਤ ਉਹਨਾਂ ਦੁਆਰਾ ਮਨੋ ਉਕਤ ਆਤਮਾਵਾਂ ਕਲਪਿਤ ਦੇਵੀ ਦੇਵਤਿਆਂ ਦੇ ਖੰਡਨ ਵਜੋਂ ਇੰਨਾ ਕੁਝ ਲਿਖਿਆ ਹੈ, ਉਹ ਆਪਣੇ ਬਾਲਾਂ ਯਾਨੀ ਖਾਲਸਾ ਸਮੂਹ ਨੂੰ ਉਹਨਾਂ ਦੀਆਂ ਮਾਤਾਵਾਂ ਦੀਆਂ ਝੋਲੀਆਂ ਵਿੱਚ ਹੀ ਸੌਂਪ ਸਕਦੇ ਸਨ। ਇਹ ਨਹੀਂ ਸੀ ਹੋ ਸਕਦਾ ਕਿ ਉਹ ਇਹਨਾਂ ਨਵਜਾਇਆਂ ਨੂੰ ਦਰਿਆ ਵਿੱਚ ਸੁੱਟ ਦਿੰਦੇ। ਆਪ ਨੇ ਤਾਂ ਆਪਣੇ ਸੁੰਦਰ ਖਾਲਸਾ ਸਮੂਹ ਅਰਥਾਤ ਸਿੱਖਾਂ ਨੂੰ ਦਸ ਗੁਰੂ ਸਾਹਿਬਾਨ ਦੀ ਸੌਂਪਣਾ ਵਿੱਚ ਹੀ ਸੌਂਪਿਆ ਹੈ। ਆਪ ਨੇ ਆਪਣੇ ਖਾਲਸੇ ਨੂੰ ਉਹਨਾਂ ਦੀ ਸੁਰੱਖਿਆ ਵਿੱਚ ਸੌਂਪ ਦਿੱਤਾ। ਮਨੁੱਖ ਦੇ ਸਭ ਗੀਤਾਂ ਨਾਲੋਂ ਸਿੱਖ ਅਰਦਾਸ ਸਭ ਤੋਂ ਵਧੇਰੇ ਅਧਿਆਤਮਕਤਾ ਨਾਲ ਭਰਪੂਰ ਹੈ। ਇਹ ਅਰਦਾਸ ਜੋ ਦਸਾਂ ਪਾਤਸ਼ਾਹੀਆਂ ਨੂੰ ਸੰਬੋਧਿਤ ਹੈ, ਇਸ ਧਰਤ ਉੱਤੇ ਆਪਣੇ ਪੂਰਵਜਾਂ ਨਾਲ ਮੁੜ ਸੰਯੋਗ ਸਥਾਪਿਤ ਕਰਾਉਣ ਵਾਲੀ ਹੈ। ਅਕਾਲ ਪੁਰਖ, ਸਤਿਗੁਰੂ, ਗੁਰੂ ਅਤੇ ਦਸਾਂ ਪਾਤਸ਼ਾਹੀਆਂ ਤੋਂ ਭਾਵ ਹੈ ਦਸ ਗੁਰੂ ਸਾਹਿਬਾਨ ਨਾਲ ਇੱਕ ਅਜਿਹਾ ਆਤਮਕ ਰਿਸ਼ਤਾ ਸਥਾਪਿਤ ਕਰ ਲੈਣਾ ਜਿਸ ਦੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਇਸ ਨੂੰ ਤਾਂ ਕੇਵਲ ਸਿਮਰਨ ਰੂਪ ਵਿੱਚ ਹੀ ਕਿਸੇ ਵਿਸ਼ੇਸ਼ ਨੁਕਤੇ ਉੱਤੇ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਫਿਰ ਦੁਹਰਾ ਦੇਈਏ, ਅਕਾਲ ਪੁਰਖ, ਸਤਿਗੁਰੂ, ਗੁਰੂ ਅਤੇ ਦਸਾਂ ਪਾਤਸ਼ਾਹੀਆਂ ਤੋਂ ਭਾਵ ਹੈ ਦਸ ਗੁਰੂ ਸਾਹਿਬਾਨ ਨਾਲ ਇੱਕ ਅਜਿਹਾ ਆਤਮਕ ਰਿਸ਼ਤਾ ਸਥਾਪਿਤ ਕਰ ਲੈਣਾ ਜਿਸ ਦੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਇਸ ਨੂੰ ਤਾਂ ਕੇਵਲ ਸਿਮਰਨ ਰੂਪ ਵਿੱਚ ਹੀ ਕਿਸੇ ਵਿਸ਼ੇਸ਼ ਨੁਕਤੇ ਉੱਤੇ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਗੁਰੂ ਸਾਹਿਬ ਦਾ ਇਸ ਸਿੱਖੀ ਦੀ ਭਾਵਨਾ ਤੋਂ ਭਾਵ ਉਸ ਪ੍ਰੇਮ ਤੋਂ ਹੈ ਜੋ ਉਹਨਾਂ ਰੱਬੀ ਜੋਤਾਂ ਤੋਂ ਪ੍ਰਵਾਹਿਤ ਹੋ ਕੇ ਉਹਨਾਂ ਦੇ ਅੰਤਹਿਕਰਨ ਵਿੱਚ ਸਜੀਵ ਉੱਠਦਾ ਹੈ। ਇਹ ਗੁਰੂ ਆਤਮਾਵਾਂ ਵੀ ਭਾਵੇਂ ਹੁਣ ਆਪਣੇ ਦੇਹ ਸਰੂਪ ਵਿੱਚ ਮੌਜੂਦ ਨਹੀਂ ਹਨ, ਪਰ ਇਸ ਤ੍ਰੈ ਆਯਾਮੀ ਆਕਾਸ਼ ਵਿੱਚ ਹਾਲੇ ਵੀ ਸੁਭਾਇਮਾਨ ਹਨ ਅਤੇ ਜਦੋਂ ਕੁਝ ਵਿਸ਼ੇਸ਼ ਸ਼ਕਤੀਆਂ ਦੀ ਸੰਤੁਸ਼ਟੀ ਹੋ ਜਾਂਦੀ ਹੈ ਤਾਂ ਉਹਨਾਂ ਦਾ ਅਨੁਭਵ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਮਤ ਵਿੱਚ ਨਾਮ ਦੀ ਵਿਸ਼ੇਸ਼ ਹੋਂਦ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਇਹਨਾਂ ਉਪਦੇਸ਼ਾਂ ਨਾਲ ਭਰਪੂਰ ਹੈ। ਗੁਰੂ ਨਾਨਕ ਦੇ ਨਾਮ ਦੀ ਆਰਾਧਨਾ ਕਰੋ। ਗੁਰੂ ਨਾਨਕ ਦੇ ਨਾਮ ਦੀ ਵਿਸ਼ੇਸ਼ ਹੋਂਦ ਹੈ। ਇਹ ਗੱਲ ਬੜੀ ਵਿਸ਼ੇਸ਼ ਹੈ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਭ ਫੋਕਟ ਧਰਮਾਂ ਦਾ ਖੰਡਨ ਕਰਦੇ ਹਨ, ਉੱਥੇ ਆਪ ਇਹ ਫਰਮਾਉਂਦੇ ਹਨ, ਨਾਮ ਮੇਰਾ ਆਸਰਾ ਹੈ ਜਿਵੇਂ ਕਿ ਇਹ ਗਨਕਾ ਦੀ ਟੇਕ ਸੀ। ਸਾਡੇ ਆਪਣੇ ਦ੍ਰਿਸ਼ਟੀਕੋਣ ਅਤੇ ਪ੍ਰਾਚੀਨ ਮਿਸਰ ਦੇ ਚਿੰਤਨ ਜੋ ਉੱਥੋਂ ਪ੍ਰਾਪਤ ਹੋਈ ਸਮੱਗਰੀ ਨੂੰ ਘੋਖਣ ਪੜਤਾਲਣ ਉਪਰੰਤ ਬੋਧ ਹੁੰਦਾ ਹੈ ਦੇ ਪੱਖ ਤੋਂ ਵੀ ਇਹ ਗੱਲ ਸਿੱਧ ਹੁੰਦੀ ਹੈ ਕਿ ਨਾਮ ਵਿੱਚ ਬਹੁਤ ਕੁਝ ਹੈ। ਇੱਥੋਂ ਤੱਕ ਕਿ ਕੁਝ ਨਾਮਾਂ ਦੇ ਕੇਵਲ ਰਟਣ ਮਾਤਰ ਵਿੱਚ ਬੜੀ ਵਾਸਤਵਿਕ ਸ਼ਕਤੀ ਛੁਪੀ ਹੋਈ ਹੈ ਜੋ ਕਈ ਵਾਰ ਬੜਾ ਭਿਅੰਕਰ ਰੂਪ ਧਾਰਨ ਕਰ ਸਕਦੀ ਹੈ, ਜਿਸ ਨੂੰ ਅਸੀਂ ਇਸ ਲੋਕ ਵਿੱਚ ਹੁਣ ਵੀ ਜਾਣ ਸਕਦੇ ਹਾਂ। ਪਰ ਜਿਹੜੀ ਗੱਲ ਤੁਹਾਨੂੰ ਹੁਣ ਮੂਰਖਾਂ ਵਾਲੀ ਜਾਪਦੀ ਹੈ, ਸਾਡੇ ਲਈ ਉਹ ਨਾਮ ਦੀ ਹੋਂਦ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਹੈ। ਹਾਂਜੀ, ਪਰ ਜਿਹੜੀ ਗੱਲ ਤੁਹਾਨੂੰ ਹੁਣ ਮੂਰਖਾਂ ਵਾਲੀ ਜਾਪਦੀ ਹੈ, ਸਾਡੇ ਲਈ ਉਹ ਨਾਮ ਦੀ ਹੋਂਦ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਹੈ। ਦੇਵ ਲੋਕ ਦੀਆਂ ਨਿਮਨ ਕੋਟੀਆਂ ਉੱਤੇ ਹਾਲੇ ਵੀ ਪਰਦਾ ਪਿਆ ਹੋਇਆ ਹੈ। ਸਿੱਖ ਇਤਿਹਾਸ ਵਿੱਚ ਸਿੱਖਾਂ ਨੇ ਗੁਰੂ ਜੀ ਨੂੰ ਤਨਖਾਹ ਲਗਾ ਦਿੱਤੀ ਸੀ। ਗੁਰੂ ਜੀ ਆਪਣੇ ਸਿੱਖਾਂ ਵਿੱਚ ਇਸ ਸੁਤੰਤਰਤਾ ਦੀ ਭਾਵਨਾ ਨੂੰ ਉਪਜਦੀ ਵੇਖ ਕੇ ਮੁਸਕਰਾ ਪਏ ਅਤੇ ਆਪ ਨੇ ਇਸ ਤਨਖਾਹ ਅਨੁਸਾਰ ਲਗਾਏ ਦੰਡ ਨੂੰ ਭਰ ਦਿੱਤਾ। ਸਿੱਖ ਗੁਰੂ ਜੀ ਦੀ ਖਾਤਰ ਜੂਝ ਮਰਦੇ ਸਨ, ਪਰ ਗੁਰੂ ਜੀ ਨੇ ਵੀ ਆਪਣੇ ਸਿੱਖਾਂ ਲਈ ਆਪਣਾ ਸਰਬੰਸ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਦੀਵੀ ਤੌਰ 'ਤੇ ਵੀ ਆਪਣੇ ਆਪ ਨੂੰ ਖਾਲਸੇ ਵਿੱਚ ਤਦਰੂਪ ਕਰ ਲਿਆ ਸੀ। ਖਾਲਸਾ ਗੁਰੂ ਜੀ ਦਾ ਹੀ ਨਿੱਜ ਸਰੂਪ ਹੈ, ਖਾਲਸਾ ਹੀ ਗੁਰੂ ਰੂਪ ਹੈ। ਗੁਰੂ ਜੀ ਵੱਲੋਂ ਦਰਸਾਏ ਗਏ ਇਸ ਪ੍ਰੇਮ ਨੇ ਸਿੱਖਾਂ ਨੂੰ ਹਲੂਣ ਦਿੱਤਾ, ਪਰ ਇੱਕ ਨਵਾਂ ਜੀਵਨ ਪ੍ਰਾਪਤ ਕਰ ਚੁੱਕੇ ਲੋਕਾਂ ਨੇ ਵੀ ਗੁਰੂ ਜੀ ਲਈ ਅਥਾਹ ਪ੍ਰੇਮ ਦਰਸਾਇਆ। ਕਿ ਸਾਰੇ ਸਿੱਖ ਇਤਿਹਾਸ ਨੇ ਬ੍ਰਾਹਮਣ ਮਤ ਦੀ ਮਾਨਵ ਪੂਜਾ ਵਿਰੁੱਧ ਵਿਦਰੋਹ ਨਹੀਂ ਸੀ ਕੀਤਾ? ਭਾਵੇਂ ਵੇਖਣ ਵਿੱਚ ਇੰਝ ਹੀ ਲੱਗਦਾ ਹੈ ਜਿਵੇਂ ਸਿੱਖ ਗੁਰੂ ਦੇ ਰੂਪ ਵਿੱਚ ਮਾਨਵ ਪੂਜਾ ਹੀ ਕਰ ਰਹੇ ਹੋਣ। ਇੰਝ ਸਿੱਖ ਮਤ ਅਨੁਸਾਰ ਗੁਰੂ ਉਸ ਪ੍ਰੇਰਨਾਸ਼ੀਲ ਜਾਂ ਆਵੇਸ਼ਗਤ ਜੀਵਨ ਦਾ ਪ੍ਰਤੀਕ ਹੈ, ਜਿਸ ਦੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ ਅਤੇ ਇਸ ਨੂੰ ਕੇਵਲ ਜੀਵਨ ਭਰ ਦੇ ਨਾਮ ਅਭਿਆਸ ਦੀ ਕਮਾਈ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਸਿੱਖੀ ਜੀਵਨ ਦੀ ਆਤਮਾ ਨਾਲ ਉਸਦਾ ਨੇੜੇ ਦਾ ਸੰਬੰਧ ਸਥਾਪਿਤ ਹੋ ਜਾਂਦਾ ਹੈ। ਨਾਮ ਤਾਂ ਇੱਕ ਬ੍ਰਹਿਮੰਡ ਵਿਆਪੀ ਨਿਰੰਤਰ ਚੱਲ ਰਿਹਾ ਵਰਤਾਰਾ ਹੈ। ਫਿਰ ਦੁਹਰਾ ਦੇਈਏ, ਇੰਜ ਸਿੱਖ ਮਤ ਅਨੁਸਾਰ ਗੁਰੂ ਉਸ ਪ੍ਰੇਰਨਾਸ਼ੀਲ ਜਾਂ ਆਵੇਸ਼ਗਤ ਜੀਵਨ ਦਾ ਪ੍ਰਤੀਕ ਹੈ, ਜਿਸ ਦੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ ਅਤੇ ਇਸ ਨੂੰ ਕੇਵਲ ਜੀਵਨ ਭਰ ਦੇ ਨਾਮ ਅਭਿਆਸ ਦੀ ਕਮਾਈ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਸਿੱਖੀ ਜੀਵਨ ਦੀ ਆਤਮਾ ਨਾਲ ਉਸਦਾ ਨੇੜੇ ਦਾ ਸੰਬੰਧ ਸਥਾਪਿਤ ਹੋ ਜਾਂਦਾ ਹੈ। ਨਾਮ ਤਾਂ ਇੱਕ ਬ੍ਰਹਿਮੰਡ ਵਿਆਪੀ ਨਿਰੰਤਰ ਚੱਲ ਰਿਹਾ ਵਰਤਾਰਾ ਹੈ। ਗੁਰੂ ਤਾਂ ਉਸ ਅਗਾਧ ਬੋਧ ਆਵੇਸ਼ਗਤ ਆਤਮ ਸਤਾ ਦਾ ਸਾਖਿਆਤ ਪ੍ਰਮਾਣ ਹੈ ਅਤੇ ਨਾਮ ਉਹ ਅਨੁਭਵ ਹੈ ਜੋ ਇਸ ਦੀ ਵੰਨਸੁਵੰਨੀ ਭਰਪੂਰਤਾ ਅਤੇ ਉੱਚਤਾ ਦਾ ਅਨੁਭਵ ਕਰਾਉਂਦਾ ਹੈ। ਸਰਵੋਤਮ ਰੂਪ ਦੀ ਪ੍ਰਮਾਣਿਕ ਵਿਸ਼ੇਸ਼ ਬਾਣੀ ਸਿੱਧ ਗੋਸ਼ਟ ਵਿੱਚ ਦੈਵੀ ਅਨੁਭਵ ਦੀ ਪ੍ਰਾਪਤੀ ਲਈ ਮਾਨਵਤਾ ਦੀ ਤੀਬਰ ਸਿੱਖ ਨੂੰ ਪ੍ਰਗਟਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਅਤੇ ਗੋਰਖਪੰਥੀਆਂ ਵੱਲੋਂ ਬਟਾਲੇ ਵਿਖੇ ਕੀਤੇ ਗਏ ਵਾਰ ਵਾਰ ਪ੍ਰਸ਼ਨਾਂ ਦੇ ਉੱਤਰ ਵਿੱਚ ਗੁਰੂ ਜੀ ਵੀ ਇਸ ਨਾਮ ਦਾ ਵਿਸ਼ੇਸ਼ ਰੂਪ ਵਿੱਚ ਉਲੇਖ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਪ੍ਰਸ਼ਨ ਕੀਤਾ ਗਿਆ, ਤੁਹਾਡਾ ਗੁਰੂ ਕੌਣ ਹੈ? ਇਸ ਪ੍ਰਸ਼ਨ ਦੇ ਉੱਤਰ ਵਿੱਚ ਗੁਰੂ ਜੀ ਬੜਾ ਮਹੱਤਵਪੂਰਨ ਉੱਤਰ ਦਿੰਦੇ ਹਨ, ਜੋ ਸਦਾ ਸਦਾ ਲਈ ਬ੍ਰਾਹਮਣ ਮਤ ਵੱਲੋਂ ਉਠਾਏ ਗਏ ਸ਼ੰਕਿਆਂ ਅਤੇ ਭਰਮਾਂ ਦੀ ਪੂਰਨ ਤੌਰ 'ਤੇ ਨਿਵਰਤੀ ਕਰ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਕਦੀ ਨਹੀਂ ਕਿਹਾ ਕਿ ਮੈਂ ਗੁਰੂ ਹਾਂ ਜਾਂ ਮੇਰਾ ਗੁਰੂ ਤਾਂ ਅਮਕਾ ਵਿਅਕਤੀ ਹੈ। ਜੇ ਉਹਨਾਂ ਦਾ ਬ੍ਰਾਹਮਣ ਮਤ ਦੀਆਂ ਧਾਰਨਾਵਾਂ ਅਨੁਸਾਰ ਕੋਈ ਗੁਰੂ ਹੁੰਦਾ ਤਾਂ ਆਪ ਨਿਚੱਕ ਹੋ ਕੇ ਇਹ ਕਹਿ ਦਿੰਦੇ ਕਿ ਮੈਂ ਫਲਾਣੇ ਵਿਅਕਤੀ ਦਾ ਚੇਲਾ ਹਾਂ। ਪਰ ਗੁਰੂ ਜੀ ਨੇ ਅਚਲ ਬਟਾਲੇ ਦੀ ਸਿੱਧ ਗੋਸ਼ ਸਮੇਂ ਸਿੱਧਾਂ ਨੂੰ ਇਹ ਗੱਲ ਨਹੀਂ ਸੀ ਕਹੀ। ਅਜਿਹੀ ਹਾਲਤ ਵਿੱਚ ਗੁਰਮਤ ਵਿੱਚ ਵੀ ਕੋਈ ਨਵੀਂ ਗੱਲ ਨਹੀਂ ਸੀ ਹੋਈ। ਇਹ ਵੀ ਮੱਧਕਾਲ ਦੇ ਭਗਤੀ ਮਤ ਦੀਆਂ ਧਾਰਨਾਵਾਂ ਵਾਲੀ ਹੀ ਗੱਲ ਹੋਣੀ ਸੀ, ਜਿਸ ਵਿੱਚ ਨਿਮਨ ਜਾਤੀਆਂ ਨੇ ਇੱਕ ਵਿਸ਼ੇਸ਼ ਇਤਿਹਾਸਕ ਯੁੱਗ ਵਿੱਚ ਨਾਮ ਭਗਤੀ ਦਾ ਬੀਜ ਤਾਂ ਬੀਜਿਆ, ਪਰ ਇਹ ਪ੍ਰਾਚੀਨ ਸ਼ਾਸਤਰ ਦੀ ਪਰਾਭੌਤਿਕ ਸੜਿਆਂਦ ਵਿੱਚ ਦੱਬਿਆ ਗਿਆ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੇ ਪਦ ਦਾ ਬਿਲਕੁਲ ਨਵੇਂ ਅਰਥਾਂ ਵਿੱਚ ਉਪਯੋਗ ਕੀਤਾ ਹੈ। ਆਪ ਫਰਮਾਉਂਦੇ ਹਨ, ਮੇਰਾ ਮਨ ਚੇਲਾ ਹੈ ਅਤੇ ਸ਼ਬਦ ਦੀ ਸੂਰਤ ਧੁਨ ਅਰਥਾਤ ਪ੍ਰਭੂ ਦਾ ਨਾਮ ਮੇਰਾ ਗੁਰੂ ਹੈ। ਹਾਂਜੀ, ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੇ ਪਦ ਦਾ ਬਿਲਕੁਲ ਨਵੇਂ ਅਰਥਾਂ ਵਿੱਚ ਉਪਯੋਗ ਕੀਤਾ। ਆਪ ਫਰਮਾਉਂਦੇ ਹਨ, ਮੇਰਾ ਮਨ ਚੇਲਾ ਹੈ ਅਤੇ ਸ਼ਬਦ ਦੀ ਸੂਰਤ ਧੁਨ ਅਰਥਾਤ ਪ੍ਰਭੂ ਦਾ ਨਾਮ ਮੇਰਾ ਗੁਰੂ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।